ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਅਸੀਂ ਤੈਨੂੰ ਕਹਿ ਰਹੇ ਹਾਂ। ਪਹਿਲੇ ਸ਼ਬਦ ਦੇ ਵਿੱਚ ਹਜ਼ੂਰ ਨੇ ਜੋ ਦੂਜਾ ਸੀ ਦੂਜੇ ਨੰਬਰ ਤੇ ਉਹਦੇ ਵਿੱਚ ਵੀ ਇਹ ਵਚਨ ਕਹੇ ਸਨ ਨਾਨਕ ਜਨ ਕਹਿ ਪੁਕਾਰ, ਤੇ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਫਰਮਾਇਆ ਹੈ। ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਰੂਪ ਜੋ ਪਰਮੇਸ਼ਰ ਤੇਰੇ ਦਾਸ ਹਨ ਕਹਿ ਪੁਕਾਰ ਪੁਕਾਰ ਰਹੇ ਨੇ, ਉੱਚੀ ਆਵਾਜ਼ ਵਿੱਚ ਕਹਿ ਰਹੇ ਨੇ ਸੁਪਨ ਹੈ ਜੋ ਜਗ ਪਸਾਰ। ਇਹ ਜਿਹੜਾ ਜੱਗ ਹੈ ਨਾ ਇਹ ਸੁਪਨੇ ਦੀ ਨਹੀਂ, ਜੱਗ ਜਗਤ ਦੁਨੀਆ ਵਿਸ਼ਵ ਸੰਸਾਰ ਵੱਖਰੇ ਵੱਖਰੇ ਇਹਦੇ ਨਾਲ ਵਰਲਡ, ਇਹ ਜੱਗ ਦਾ ਪਸਾਰਾ ਹੈ, ਇਹ ਸੁਪਨੇ ਦੀ ਨਹੀਂ ਹੈ। ਸੁਪਨੇ ਦੇ ਵਿੱਚ ਆਪਾਂ ਕੋਈ ਚੀਜ਼ ਵੇਖਦੇ ਹਾਂ, ਜਦੋਂ ਜਾਗਦੇ ਹਾਂ ਉਦੋਂ ਸਾਰਾ ਕੁਛ ਮਿਟ ਜਾਂਦਾ। ਇਸ ਕਰਕੇ ਇਹ ਜੋ ਸੰਸਾਰ ਹੈ ਸੁਪਨੇ ਦੀ ਨਿਆਂ, ਖਿਣ ਕਾਲ ਦੇ ਵਿੱਚ ਨਾਸ ਹੋਣ ਵਾਲਾ, ਖਿਣ ਭੰਗਰ ਨਾਸ ਹੋਣ ਵਾਲਾ ਹੈ। ਇਸ ਕਰਕੇ ਭਾਈ ਤੂੰ ਨਾਮ ਜਪ, ਸਿਮਰਤ ਨਹਿ ਕਿਉ ਮੁਰਾਰ, ਤੂੰ ਮੁਰਾਰ ਪਰਮੇਸ਼ਰ ਜੋ ਹੈ ਉਹਦਾ ਸਿਮਰਨ ਕਿਉਂ ਨਹੀਂ ਕਰਦਾ। ਮੁਰਾ ਨਾਂ ਦਾ ਇੱਕ ਦੈਂਤ ਸੀ ਜਿਹਨੂੰ ਪਰਮੇਸ਼ਰ ਨੇ ਮਾਰਿਆ ਸੀ, ਉਹਨੂੰ ਮਾਰਨ ਕਰਕੇ ਭਗਵਾਨ ਦਾ ਨਾਮ ਮੁਰਾਰ ਪੈ ਗਿਆ। ਮਾਇਆ ਜਾਤੀ ਤੇਰੀ, ਮਾਇਆ ਜਿਹਦੀ ਦਾਸੀ ਹੈ, ਮਾਇਆ ਮਾਇਆ ਕਿਹਨੂੰ ਕਹਿੰਦੇ ਨੇ, ਮਾਇਆ ਉਹ ਹੈ ਜੋ ਛਲਾਵਾ ਹੈ, ਛਲ ਰੂਪ ਹੈ, ਧੋਖਾ ਹੈ। ਮਾਈ ਮਾਇਆ ਛਲ ਤਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਾ, ਕੱਖਾਂ ਦੀ ਅੱਗ ਧੂਏ ਦੇ ਪਹਾੜ ਇਹ ਸਾਰੇ ਹੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੜ ਦੇ ਜਲ ਦੀ ਨੇ। ਜਿਵੇਂ ਹੜ ਦਾ ਜਲ ਜਦੋਂ ਚੜ੍ਹਦਾ ਹੈ ਇੱਕੋ ਵਾਰੀ ਸਾਰਾ ਕੁਛ ਆਪਣੇ ਨਾਲ ਲੈ ਜਾਂਦਾ, ਉਹਦੇ ਨਹੀਂ ਆਉਂਦਾ, ਸਾਰਾ ਕੁਛ ਹੀ ਤੇਰਾ ਚਲਾ ਜਾਵੇਗਾ। ਇਸ ਕਰਕੇ ਮਾਇਆ ਮਾਇਆ ਜੋ ਹੈ ਇਹਦੇ ਕਈ ਰੂਪ ਨੇ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾ, ਇਸ ਕੀ ਸੇਵਾ ਜੋ ਕਰੇ ਇਸ ਹੀ ਕੌ ਸਿਰ ਖਾਏ, ਤੇ ਸਾਰੇ ਜਗਤ ਨੂੰ ਲਪਟ ਰਹੀ ਹੈ ਨਾਗਣੀ, ਜਿਹੜਾ ਇਹਦੀ ਸੇਵਾ ਵਿੱਚ ਲੱਗਦਾ ਉਹਨੂੰ ਇਹ ਖਾ ਜਾਂਦੀ। ਮਾਇਆ ਇਸ ਤੋਂ ਬਚਣ ਦੀ ਲੋੜ ਹੈ। ਮਾਇਆ ਮਮਤਾ ਮੋਹਣੀ, ਮਾਇਆ ਮਮਤਾ ਦੀ ਨਹੀਂ ਹੈ, ਮੋਹਣ ਵਾਲੀ ਹੈ। ਜਿਣ ਬਿਣ ਦੰਦਾਂ ਜਗ ਖਾਇਆ, ਜਿਹਨੇ ਦੰਦਾਂ ਤੋਂ ਬਗੈਰ ਜਗ ਨੂੰ ਖਾ ਲਿਆ। ਮਨਮੁਖ ਖਾਧੇ, ਮਨਮੁਖ ਖਾਧੇ ਜਾਂਦੇ ਨੇ ਜਿਹੜੇ ਮਾਇਆ ਦੇ ਨਾਲ ਜੁੜੇ ਹੁੰਦੇ ਨੇ, ਗੁਰਮੁਖ ਉੱਭਰੇ, ਗੁਰਮੁਖਾਂ ਦਾ ਉਧਾਰ ਹੋ ਜਾਂਦਾ ਜਿਹਨ ਸੱਚ ਨਾਮ ਚਿੱਤ ਲਾਇਆ, ਜਿਹਨੇ ਸੱਚੇ ਨਾਮ ਦੇ ਪਰਮੇਸ਼ਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਲਾਇਆ ਹੁੰਦਾ, ਜੋੜਿਆ ਹੁੰਦਾ। ਇਸ ਕਰਕੇ ਮਾਇਆ ਜੋ ਹੈ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਦਹਿਕਾਰੀ, ਐਸੀ ਮੋਹਣੀ ਹੈ। ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਪੈਦਾ ਹੋਏ ਨੇ ਉਹ ਸਾਰਿਆਂ ਨੂੰ ਪੁਕਾਰ ਰਹੀ ਹੈ, ਸਾਰਿਆਂ ਨੂੰ ਖਾ ਰਹੀ ਹੈ, ਕਿਸੇ ਨੂੰ ਕਿਸੇ ਰੂਪ ਵਿੱਚ, ਕਿਸੇ ਨੂੰ ਕਿਸੇ ਰੂਪ ਵਿੱਚ। ਮਾਇਆ ਨੇ ਆਪਣੀ ਪਕੜ ਮਜ਼ਬੂਤ ਬਣਾਈ ਹੋਈ ਹੈ। ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਉਹ ਮਾਇਆ ਦੇ ਉੱਪਰ ਹਾਵੀ ਹੋ ਜਾਂਦੇ ਨੇ, ਮਾਇਆ ਉਹਨਾਂ ਦੀ ਦਾਸੀ ਹੋ ਜਾਂਦੀ ਹੈ। ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਮਾਇਆ ਆਈ ਸੀ ਭਗਤ ਕਬੀਰ ਜੀ ਦੇ ਕੋਲ, ਉਹਨਾਂ ਨੂੰ ਭਰਮਾਉਣ ਦਾ ਯਤਨ ਕੀਤਾ, ਉਹਨਾਂ ਨੇ ਨੱਕੋਂ ਤੇ ਕੰਨ ਤੋਂ ਕੱਟ ਕੇ ਤੇ ਭੇਜ ਦਿੱਤੀ। ਮੁੜ ਕੇ ਭਗਤ ਕਬੀਰ ਜੀ ਦੇ ਕੋਲ ਨਹੀਂ ਆਈ, ਨਾ ਕਿਸੇ ਹੋਰ ਭਗਤ ਦੇ ਕੋਲ ਗਈ ਹੈ। ਭਗਤਾਂ ਤੋਂ ਡਰਦੀ ਹੈ, ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਮਾਇਆ ਉਹਨਾਂ ਦੇ ਨੇੜੇ ਨਹੀਂ ਜਾਂਦੀ। ਇਸ ਕਰਕੇ ਕਹਿੰਦੇ ਉਹਨਾਂ ਦੀ ਤੇਰੀ ਹੈ, ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨੂੰ ਆਰਾਧਦੇ ਨੇ, ਉਹਦਾ ਸਿਮਰਨ ਕਰਦੇ ਨੇ, ਜੈਜਾਵੰਤੀ ਮਹੱਲਾ ਨੌਵਾਂ। ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ। ਭਾਈ ਇਹ ਸਮਾਂ ਬੀਤ ਰਿਹਾ ਜਿਹੜਾ ਤੂੰ ਜਨਮ ਲੈ ਕੇ ਸੰਸਾਰ ਤੇ ਆਇਆ, ਅਕਾਜ ਵਿਅਰਥ, ਕਿਸੇ ਕੰਮ ਨਹੀਂ ਆ ਰਿਹਾ ਤੇਰਾ। ਮਨੁੱਖਾ ਜਨਮ ਲਿਆ ਹੋਇਆ ਤੂੰ ਸਿਮਰਨ ਨਹੀਂ ਕਰ ਰਿਹਾ, ਸਿਮਰਨ ਕਰਨਾ ਚਾਹੀਦਾ ਸੀ ਤੈਨੂੰ। ਨਿਸ ਦਿਨ ਸੁਣ ਕੇ ਪੁਰਾਣ ਸਮਝ ਤਨਹਿ ਰੇ ਅਜਾਨ। ਪੁਰਾਣ ਧਰਮ ਗ੍ਰੰਥ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦੀ ਵਿਚਾਰ ਦਿੱਤੀ ਹੋਈ ਹੈ, ਪੁਰਾਣਾਂ ਬਾਰੇ ਇਹ ਵਿਚਾਰ ਆਉਂਦੀ ਹੈ। ਵੇਦ ਵਿਆਸ ਅਤੇ ਉਹਦੇ ਤੋਂ ਜਿਹੜੇ ਹੋਰ ਰਿਸ਼ੀ ਸਨ ਉਹਨਾਂ ਨੇ ਜਿਹੜੀ ਰਚਨਾ ਕੀਤੀ ਉਹ ਪੁਰਾਣ ਕਹਾਏ, ਜਿਹਦੇ ਵਿੱਚ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਇਤਿਹਾਸਕ ਪੁਸਤਕ ਇਹਨਾਂ ਦੀ ਗਿਣਤੀ ਵੱਖਰੀ ਵੱਖਰੀ ਵੀ ਆਉਂਦੀ ਹੈ, ਪਰ ਪ੍ਰਮਾਣਿਤ 18 ਪੁਰਾਣ ਮੰਨੇ ਗਏ ਨੇ ਜਿਹਦੇ 400,000 ਸਲੋਕ ਹਨ। ਇਸ ਕਰਕੇ ਪੁਰਾਣੇ ਦੇ ਵਿੱਚ ਐਸੀ ਵਿਚਾਰ ਦਿੱਤੀ ਹੋਈ ਹੈ, ਨਿਸਚਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਨ। ਉਹਦੇ ਵਿਚਾਰ ਇਹ ਦਿੱਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜਿਨ੍ਹਾਂ ਜਿਹੜੇ ਮੈਂ ਵਿੱਚ ਆ ਗਏ ਉਹਨਾਂ ਦਾ ਕੀ ਹਾਲ ਹੋਇਆ, ਇਤਿਹਾਸ ਹੈ ਉਹ, ਉਹਨਾਂ ਤੋਂ ਕਿਉਂ ਨੀ ਤੂੰ ਸਿੱਖਿਆ ਲੈਂਦਾ ਉਹਨਾਂ ਸਾਥੀਆਂ ਤੋਂ, ਹੇ ਅਜਾਨ ਤੂੰ ਸਮਝਦਾ ਕਿਉਂ ਨਹੀਂ। ਤੂੰ ਸਮਝ ਕਾਲ ਤਉ ਭੂਤਿਓ ਆਨ ਕਾਹਾ ਜੈ ਹੈ ਭਾਜ ਰੇ। ਜੋ ਕਾਲ ਹੈ, ਕਾਲ ਕਿਹਨੂੰ ਕਹਿੰਦੇ, ਮੌਤ, ਇਹ ਕਹਿੰਦੇ ਆ ਜਾਵੇ, ਪਹੁੰਚ ਗਿਆ ਤੇਰੇ ਨੇੜੇ, ਤੇ ਤੈਨੂੰ ਇਹਨੇ ਕਿਸੇ ਪਾਸੇ ਨੀ ਜਾਣ ਦੇਣਾ, ਕਿੱਥੇ ਭੱਜ ਕੇ ਜਾਏਗਾ। ਕਾਲ ਜੋ ਹੈ, ਜਿਹੜਾ ਵੀ ਜੀਵ ਸੰਸਾਰ ਤੇ ਪੈਦਾ ਹੋਇਆ ਉਹਨੂੰ ਉਹਨੇ ਮਾਰਨਾ ਹੀ ਮਾਰ, ਜਦੋਂ ਉਹਦੀ ਪਰਾਲਬਧ ਪੂਰੀ ਹੋ ਗਈ ਉਦੋਂ ਉਹਨੇ ਇਸ ਸੰਸਾਰ ਤੋਂ ਕੂਚ ਕਰ ਜਾਣਾ। ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਜ਼ਿਕਰ ਆਇਆ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਨਾ ਕੋਈ ਰਾਜਾ ਰਿਹਾ, ਨਾ ਕੋਈ ਰਾਣਾ ਰਿਹਾ, ਸਾਰਿਆਂ ਨੇ ਇੱਥੋਂ ਚਲੇ, ਸਾਰੇ ਚਲੇ ਜਾ ਰਹੇ ਨੇ ਆਪੋ ਆਪਣੀ ਵਾਰੀ ਅਨੁਸਾਰ। ਇੱਕ ਵਾਰੀ ਦੀ ਗੱਲ ਹੈ, ਜਦੋਂ ਪਾਂਡਵਾਂ ਨੂੰ 12 ਸਾਲ ਦਾ ਬਨਵਾਸ ਹੋਇਆ, ਉਸ ਵਕਤ ਉਹਨਾਂ ਦੇ 12 ਸਾਲ ਪੂਰੇ ਹੋ ਗਏ। ਇੱਕ ਸਾਲ ਅਗਿਆਤਵਾਸ ਦਾ ਰੱਖਿਆ ਗਿਆ, ਅਗਿਆਤਵਾਸ ਦੇ ਵਿੱਚ ਉਹਨਾਂ ਨੇ ਛੁਪ ਕੇ ਰਹਿਣਾ ਸੀ, ਇੱਕ ਵਾਰਾ ਜੰਗਲਾਂ ਵਿੱਚ ਘੁੰਮਦੇ ਰਹੇ ਪੰਜੇ ਭਰਾ, ਘਰਵਾਲੀ ਨਾਲ ਸੀ, ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ, ਰਾਜੇ ਦਰੁਪਦ ਦੇ ਵੀ ਰਹੇ ਹੋ ਇਸ ਤਰ੍ਹਾਂ। ਐਸਾ ਸਮਾਂ ਆਇਆ, ਗਰਮੀ ਬੜੀ ਹੈ, ਯੁਧਿਸ਼ਠਰ ਨੂੰ ਪਿਆਸ ਲੱਗੀ, ਪਿਆਸ ਜਦੋਂ ਲੱਗੀ ਉਹਨੇ ਆਪਣੇ ਭਰਾ ਨੂੰ ਕਿਹਾ ਵੀ ਰੁੱਖ ਤੇ ਚੜ ਕੇ ਦੇਖ ਇੱਥੇ ਕੋਈ ਨੇੜੇ ਪਾਣੀ ਹੋਵੇ। ਉਹਨੇ ਰੁੱਖ ਤੇ ਚੜ ਕੇ ਵੇਖਿਆ, ਕਹਿਣ ਲੱਗਾ ਭਰਾਤਾ ਜੀ ਪਾਣੀ ਦਾ ਤਲਾਬ ਤੇ ਨੇੜੇ ਦਿਸ ਰਿਹਾ ਹੈ, ਮੈਂ ਜਾਣਾ। ਨਕਲ ਗਿਆ, ਜਦੋਂ ਉਹਨੇ ਉਹ ਤਲਾਬ ਦੇ ਵਿੱਚੋਂ ਪਾਣੀ ਭਰ ਲਿਆ ਉਹਨੂੰ ਆਵਾਜ਼ ਆਈ ਬਈ ਪਾਣੀ ਵਰਤਣ ਤੋਂ ਪਹਿਲਾਂ ਮੇਰੀ ਗੱਲ ਸੁਣ। ਉਹਨੇ ਉਹਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ, ਪਾਣੀ ਦਾ ਭਰ ਲਿਆ ਭਾਂਡਾ ਤੇ ਆਪ ਵੀ ਉਹ ਪਾਣੀ ਪੀਣ ਲੱਗ ਪਿਆ। ਜਦੋਂ ਪਾਣੀ ਪੀਤਾ ਤੇ ਉਹ ਚੁੱਕ ਡਿੱਗ ਪਿਆ। ਉਹਦੇ ਨਾਂ ਪਰਤਣ ਤੇ ਸਹਿਦੇਵ ਨੂੰ ਭੇਜਿਆ, ਸਹਿਦੇਵ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਫਿਰ ਉਸ ਤੋਂ ਬਾਅਦ ਅਰਜੁਨ ਨੂੰ ਭੀਮ ਚਾਰੇ ਭਰਾ ਉਹਨੇ ਭੇਜ ਦਿੱਤੇ। ਹਾਰ ਕੇ ਆਪ ਗਿਆ, ਵੇਖਿਆ ਚਾਰ ਭਰਾ ਉਹਦੇ ਉਹਦੀਆਂ ਅੱਖਾਂ ਦੇ ਸਾਹਮਣੇ ਪਏ ਹੋਏ ਨੇ। ਬੜਾ ਪਛਤਾਇਆ, ਕਹਿਣ ਲੱਗਾ ਇਹ ਪਰਮੇਸ਼ਰ ਤੇਰੀ ਖੇਡ ਹੈ, ਇਸ ਵੇਲੇ ਤੂੰ ਮੈਨੂੰ ਉਹਨਾਂ ਭਰਾਵਾਂ ਤੋਂ ਵੀ ਛੋੜ ਦਿੱਤਾ ਹੈ। ਚਲੋ ਕਹਿੰਦਾ ਪਾਣੀ ਪੀਣ ਲੱਗਾ, ਫਿਰ ਆਵਾਜ਼ ਆਈ ਵੀ ਮੇਰੀ ਗੱਲ ਸੁਣ, ਤੇਰੇ ਭਰਾਵਾਂ ਦੀ ਜੋ ਹਾਲਤ ਹੋਈ ਆ ਉਹ ਤੇਰੀ ਹੋਵੇਗੀ, ਭਲਾ ਇਸੇ ਗੱਲ ਚ ਤੂੰ ਪਾਣੀ ਪੀਣ ਤੋਂ ਪਹਿਲਾਂ ਜੋ ਮੈਂ ਕਹਿ ਰਿਹਾ ਉਹ ਸੁਣ। ਕਹਿੰਦਾ ਵੀ ਸੁਣਾ। ਉਹਨੇ ਕਿਹਾ ਮੇਰੇ ਸਵਾਲਾਂ ਦੇ ਜਵਾਬ ਦੇ। ਸਵਾਲਾਂ ਉਹਨੇ ਸਵਾਲ ਕੀਤੇ, ਕਹਿੰਦਾ ਜੀ ਕਰੋ ਸਵਾਲ। ਸਵਾਲ ਕੀਤੇ, ਇੱਕ ਉਹਨੇ ਸਵਾਲ ਕੀਤਾ ਵੀ ਹਵਾ ਤੋਂ ਤੇਜ਼ ਕਿਹੜੀ ਚੀਜ਼ ਹੈ। ਯੁਧਿਸ਼ਠਰ ਨੇ ਕਿਹਾ ਮਨ। ਹਵਾ ਤਾਂ ਦੇਰ ਨਾਲ ਪਹੁੰਚਦੀ ਆ, ਮਨ ਉੱਥੇ ਉਸੇ ਵੇਲੇ ਚਲਾ ਜਾਂਦਾ ਜਿੱਥੋਂ ਨੂੰ ਚੇਤੇ ਕਰੀਦਾ। ਕਹਿੰਦਾ ਠੀਕ ਹੈ। ਉਸ ਤੋਂ ਬਾਅਦ ਉਹਨੇ ਇੱਕ ਸਵਾਲ ਹੋਰ ਕੀਤਾ, ਕਹਿਣ ਲੱਗਾ ਦੁਨੀਆਂ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਕਿਹੜੀ ਹੈ, ਇਹ ਤੂੰ ਮੈਨੂੰ ਦੱਸ। ਉਸ ਵਕਤ ਜੋ ਦੇਸ਼ਰ ਨੇ ਜਵਾਬ ਦਿੱਤਾ, ਕਹਿਣ ਲੱਗਾ ਦੁਨੀਆਂ ਦੇ ਵਿੱਚ ਹੈਰਾਨ ਕਰਨ ਵਾਲੀ ਸਭ ਤੋਂ ਵੱਡੀ ਗੱਲ ਇਹ ਹੈ, ਜਿਹੜਾ ਮਨੁੱਖ ਦੁਨੀਆਂ ਤੇ ਆਇਆ ਉਹ ਵੇਖਦਾ ਆਪਣੀ ਅੱਖਾਂ ਦੇ ਸਾਹਮਣੇ ਕਿ ਫਲਾਣਾ ਬੰਦਾ ਤੁਰ ਗਿਆ ਤੇ ਇਹ ਸੰਸਾਰ ਮਿਥਿਆ, ਪਰ ਫਿਰ ਵੀ ਉਹ ਸਮਝਦਾ ਕਿ ਮੈਂ ਨਹੀਂ ਜਾਣਾ। ਬਸ ਇਹ ਹੈਰਾਨੀ ਕਰਨ ਵਾਲੀ ਗੱਲ। ਜਦੋਂ ਇਹ ਸਵਾਲ ਦਾ ਜਵਾਬ ਉਹਨੇ ਦੇ ਦਿੱਤਾ, ਕਹਿੰਦਾ ਵੀ ਤੂੰ ਠੀਕ ਹੈ, ਮੈਂ ਤੇਰੇ ਤੇ ਖੁਸ਼ ਹਾਂ। ਧਰਮ ਰਾਜਾ ਸੀ ਉਹਨੇ ਫਿਰ ਉਹਦੇ ਭਰਾ ਵੀ ਜਿੰਦਾ ਕਰ ਦਿੱਤੇ। ਰਹੋ ਵਿਚਾਰ ਜਿਹੜੀ ਗੱਲ ਤੱਤ ਦੀ ਵਿੱਚੋਂ ਕਿ ਮਨੁੱਖ ਵੇਖਦਾ ਬਈ ਮੈਂ ਇੰਨੇ ਬੰਦੇ ਆਪਣੀਆਂ ਅੱਖਾਂ ਦੇ ਸਾਹਮਣੇ ਰੋਜ਼ ਮਰਦੇ ਦੀਂਦਾ ਦੇਖਦਾ ਜਾ ਰਹੇ ਨੇ, ਪਰ ਉਹ ਆਪਣੇ ਆਪ ਨੂੰ ਮੰਨਦਾ ਮੈਂ ਨਹੀਂ ਮਰਨਾ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ, ਪਕੜ ਹੈ। ਇਹ ਇੰਗਲਿਸ਼ ਦੀ ਕਿਤਾਬ ਸੀ, ਦਾ ਇਨਚੈਂਟਡ ਪੂਲ, ਅੱਠਵੀਂ ਦੇ ਵਿੱਚ ਸਾਨੂੰ ਲੱਗੀ ਸੀ ਉਹ, ਮੈਨੂੰ ਇਹ ਕਹਾਣੀ ਚੇਤੇ ਹੈ। ਇਸ ਕਰਕੇ ਭਾਈ ਇਹ ਜਿਹੜਾ ਸੰਸਾਰ ਹੈ ਇਹ ਨਾਸਵੰਤ ਹੈ, ਇਹਨੇ ਜੀਵ ਨੂੰ ਇੱਥੋਂ ਲੈ ਜਾਣਾ। ਨਾ ਕੋਈ ਰਾਜਾ ਆ ਰਿਹਾ, ਨਾ ਕੋਈ ਰਾਣਾ ਆ ਰਿਹਾ, ਨਾ ਕੋਈ ਵੱਡਾ ਆ ਰਿਹਾ, ਨਾ ਕੋਈ ਛੋਟਾ ਆ ਰਿਹਾ, ਨਾ ਕੋਈ ਅਮੀਰ ਰਿਹਾ, ਨਾ ਗਰੀਬ ਰਿਹਾ, ਨਾ ਕਿਸੇ ਨੇ ਰਹਿਣਾ। ਜਦੋਂ ਤੋਂ ਦੁਨੀਆਂ ਬਣੀ ਹੈ, ਸ੍ਰਿਸ਼ਟੀ ਦੀ ਪੈਦਾਇਸ਼ ਹੋ ਰਹੀ ਹੈ, ਬਰਮਾ ਪੈਦਾ ਕਰ ਰਿਹਾ, ਵਿਸ਼ਨੂੰ ਪਾਲਣਾ ਕਰ ਰਿਹਾ, ਸ਼ਿਵ ਜੋ ਹੈ ਉਹ ਸੰਹਾਰ ਕਰ ਰਿਹਾ, ਹਿੰਦੂ ਮਤ ਅਨੁਸਾਰ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਹੈ ਅਤੇ ਇਸਲਾਮ ਈਸਾਈਅਤ ਬਾਰੇ ਵਾਲੇ ਜਿਹੜੇ ਨੇ ਉਹ ਵੀ ਇਸ ਗੱਲ ਨੂੰ ਮੰਨਦੇ ਨੇ। ਉਹਨਾਂ ਨੇ ਆਪਣਾ ਵੱਖਰਾ ਇੱਕ ਦੇਵਤਾ ਥਾਪਿਆ ਹੋਇਆ ਹੈ, ਅਜ਼ਰਾਈਲ ਫਰੇਸਤਾ ਤੇਲ ਪੀੜੇ ਘਾਣ। ਅਜ਼ਰਾਈਲ ਨਾਮ ਦਾ ਫਰੇਸਤਾ ਜਿਹੜਾ ਨਾ ਉਹ ਤਿਲਾਂ ਵਾਂਗੂ ਜਿਵੇਂ ਘਾਣੀ ਪੀੜੀ ਜਾਂਦੀ ਤਿਲਾਂ ਦੀ, ਇਸ ਤਰ੍ਹਾਂ ਜੀਵ ਨੂੰ ਪੀੜਦਾ ਜਿਹੜਾ ਪਾਪ ਕਰਮ ਕਰਦਾ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਮਲਕ ਜਿਹੜਾ ਹੈ ਮੌਤ ਦਾ ਦੇਵਤਾ, ਮਲਕ ਨਾਮ ਹੈ ਦੇਵਤੇ ਦਾ। ਇਸਲਾਮ ਦੇ ਵਿੱਚ, ਈਸਾਈਅਤ ਵਿੱਚ, ਯਹੂਦੀਅਤ ਵਿੱਚ ਇਹਨਾਂ ਸਾਰੇ ਦੀ ਥਿਊਰੀ ਇੱਕੋ ਹੀ ਹੈ। ਬਾਬੇ ਆਦਮ ਨੂੰ ਇਹ ਮੋਢੀ ਮੰਨਦੇ ਨੇ, ਪਹਿਲਾਂ ਯਹੂਦੀ ਹੋਏ, ਉਸ ਤੋਂ ਬਾਅਦ ਈਸਾਈ ਜੋ ਹਨ ਉਹ ਹੋਂਦ ਵਿੱਚ ਆਏ ਈਸਾ ਜੀ ਤੋਂ ਬਾਅਦ ਤੋਂ, ਅਤੇ ਫਿਰ ਹਜ਼ਰਤ ਮੁਹੰਮਦ ਸਾਹਿਬ ਤੋਂ ਇਸਲਾਮ ਜੋ ਹੈ ਇਹ ਹੋਂਦ ਵਿੱਚ ਆਇਆ। ਸਾਰਿਆਂ ਦੀ ਵਿਚਾਰਧਾਰਾ ਇੱਕੋ ਹੀ ਹੈ ਕਿ ਇਹ ਜਿਹੜੇ ਦੇਵਤੇ ਫਰੇਸਤੇ ਬਣਾਏ ਨੇ ਅੱਲਾ ਦੇ ਨੂਰ ਤੋਂ ਬਣਾਏ ਹੋਏ, ਜਬਰਾਈਲ ਫਰੇਸਤਾ, ਨਿਕਾਇਲ ਫਰੇਸਤਾ ਤੇ ਅਜ਼ਰਾਈਲ ਫਰੇਸਤਾ ਇਤਿਹਾਦਿਕ, ਇਹ ਮੁਖੀ ਦੇ ਫਰੇਸਤੇ ਮੰਨੇ ਗਏ ਨੇ ਜਿਹੜੇ ਖੁਦਾ ਦੇ ਨੂਰ ਤੋਂ ਮੰਨੇ ਜਾਂਦੇ ਨੇ। ਇਹਦੀ ਗਿਣਤੀ 80,000 ਵੀ ਉਹ ਕਹਿੰਦੇ ਹੈ ਤੇ ਲੱਖ ਵੀ ਕਹਿੰਦੇ। ਉਹਨਾਂ ਦੇ ਵਿੱਚ ਜਿਹੜਾ ਮੌਤ ਦਾ ਦੇਵਤਾ ਹੈ ਉਹਦਾ ਨਾਂ ਹੈ ਇਜ਼ਰਾਈਲ, ਮਲਕਲ ਮੌਤ। ਉਹਨੇ ਜੀਵ ਨੂੰ ਇੱਥੋਂ ਲੈ ਜਾਣਾ, ਜੀਵ ਇੱਥੇ ਰਹਿ ਨਹੀਂ ਸਕਦਾ। ਇਸ ਕਰਕੇ ਭਾਈ ਜਿਹੜਾ ਪੈਦਾ ਹੋਇਆ ਉਹਨੇ ਮਰਨਾ। ਕਾਲ ਜਿਵੇਂ ਆਉਂਦੀ ਆ ਵਿਚਾਰ, ਰਾਵਣ ਨੇ ਕਾਲ ਨੂੰ ਪਾਵੇ ਨਾਲ ਬੰਨ ਲਿਆ ਸੀ, ਪਰ ਸਮਾਂ ਆਉਣ ਤੇ ਉਹ ਵੀ ਮਾਰਿਆ। ਸਤਯੁਗ ਦੇ ਅੰਦਰ ਇੱਕ ਦੈਂਤ ਹੋਇਆ, ਰਾਖਸ਼ ਹੋਇਆ, ਜਿਹਦਾ ਨਾਂ ਹਰਨਾਖਸ਼ ਆਉਂਦਾ, ਹਰਨ ਆਖਸ਼। ਉਹ ਕਹਿੰਦਾ ਮੇਰਾ ਨਾਮ ਜਪੋ। ਉਸ ਵਕਤ ਉਹਨੇ ਆਪਣਾ ਨਾਂ ਜਪਾਉਣਾ ਸ਼ੁਰੂ ਕਰ ਦਿੱਤਾ ਤੇ ਵਰ ਲੈ ਲੈ ਵੀ ਮੈਨੂੰ ਹੁਣ ਕੋਈ ਮਾਰ ਨਹੀਂ ਸਕਦਾ। ਨਿਰਭਉ ਹੋ ਗਿਆ ਆਪਣੇ ਆਪ ਚ, ਆਪਣੇ ਆਪ ਚ ਪਾਠਸ਼ਾਲਾ ਦੇ ਵਿੱਚ ਆਰਡਰ ਹੋ ਗਿਆ ਬਈ ਹਰਨਾਖਸ਼ ਦਾ ਨਾਂ ਜਪਿਆ ਜਾਵੇ। ਆਪਣਾ ਸੱਤਾ ਪੁੱਤਰ ਬਾਜੀ ਹੋ ਗਿਆ, ਉਹਨੇ ਇਨਕਾਰ ਕਰ ਦਿੱਤਾ। ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਜਾ ਕੇ ਠੰਡਾ ਮਰਕਾ ਜਾਏ ਪੁਕਾਰੇ, ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਉਹਨਾਂ ਨੇ ਪੁਕਾਰ ਕੀਤੀ ਠੰਡਾ ਮਰਕਾ, ਸ਼ੁਕਰ ਪਰੋਤ ਦਾ ਪੁੱਤ। ਕਈ ਤਾਂ ਇਹਦੀ ਗਿਣਤੀ ਦੋ ਦੱਸਦੇ ਆ, ਕਈ ਇੱਕ ਦੱਸਦੇ ਆ, ਇਹ ਦੁਬਧਾ ਵਾਲੀ ਗੱਲ ਹੈ, ਕੋਈ ਵੀ ਹੈ। ਉਹਨਾਂ ਨੇ ਕਿਹਾ ਜਾ ਕੇ ਉਹਨੂੰ ਡਰਾਇਆ ਗਿਆ, ਧਮਕਾਇਆ ਗਿਆ, ਪੱਥਰਾਂ ਦੇ ਪਹਾੜਾਂ ਤੋਂ ਸੁੱਟਿਆ ਗਿਆ, ਪਾਣੀ ਵਿੱਚ ਡੋਬਣ ਦਾ ਯਤਨ ਕੀਤਾ ਗਿਆ, ਸੱਪਾਂ ਦੇ ਡੰਗ ਮਰਵਾਏ ਗਏ, ਹਾਥੀਆਂ ਦੇ ਪੈਰਾਂ ਥੱਲੇ ਲਤਾੜਿਆ ਗਿਆ, ਪਰ ਉਹ ਬਾਲ ਘਬਰਾਇਆ ਨਹੀਂ। ਜਲ ਅਗਨੀ ਵਿੱਚ ਕੱਤਿਆ, ਜਲ ਹੈ ਨਾ ਡੂਬੈ ਗੁਰਪ੍ਰਸਾਦ, ਭਾਈ ਗੁਰਦਾਸ ਜੀ ਕਹਿੰਦੇ। ਜਦੋਂ ਉਹਨੇ ਤਲਵਾਰ ਕੱਢ ਲਈ, ਕਾਢ ਕੋਪਿਓ, ਕਾਢ ਖੜਕ ਕੋਪਿਓ ਰਿਸਾਏ, ਤੁਹੇ ਰਾਖਣ ਹਾਰਾ ਮੋਹੇ ਬਤਾਏ, ਪ੍ਰਭ ਥੰਭ ਤੇ ਨਿੱਥੇ ਕਹਿ ਵਿਸਾਰ, ਥੰਭ ਦੇ ਵਿੱਚੋਂ ਨਿਕਲਿਆ, ਨਰਸਿੰਘ ਰੂਪ ਧਾਰ ਲਿਆ। ਉਹਨਾਂ ਨੇ ਉਹਨੂੰ ਪਕੜ ਲਿਆ, ਕਹਿਣ ਲੱਗੇ ਦੇਖ ਲੈ, ਪੱਟਾਂ ਤੇ ਰੱਖ ਕੇ ਇੱਕ ਪੈਰ ਬਾਹਰ ਇੱਕ ਅੰਦਰ, ਬਈ ਤੇਰੇ ਵਾਰ ਪੂਰੇ ਕਰਨ ਲੱਗੇ। ਮਨੁੱਖ ਦਾ ਸਰੀਰ ਵੀ ਤੇ ਸ਼ੇਰ ਦਾ ਸਰੀਰ ਵੀ। ਉਹਨੇ ਕਿਹਾ ਵੇਖ, ਨਾ ਤੂੰ ਅੰਦਰ ਹੈ ਨਾ ਤੂੰ ਬਾਹਰ ਹੈ, ਤੇਰਾ ਇਹ ਵੀ ਵਾਰ ਪੂਰਾ ਕਰ ਦਿੱਤਾ। ਤੂੰ ਕਿਹਾ ਸੀ ਨਾ ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ। ਵੇਖ ਲੈ ਸੂਰਜ ਡੁੱਬ ਰਿਹਾ, ਨਾ ਦਿਨ ਹੈ ਨਾ ਰਾਤ ਹੈ, ਨਾ ਮੈਂ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ। ਨਾ ਤੂੰ ਧਰਤੀ ਤੇ ਹੈ ਨਾ ਤੂੰ ਆਕਾਸ਼ ਦੇ ਵਿਚਕਾਰ ਹੈ, ਨਾ ਮੈਨੂੰ ਸ਼ਸਤਰ ਜਾਤੀ ਵਿੱਚੋਂ ਕੋਈ ਮਾਰ ਸਕੇ, ਕਿਸੇ ਸ਼ਸਤਰ ਨਾਲ ਕੱਟਿਆ ਜਾਵਾਂ, ਤੇ ਨਾ 84 ਦੇ ਵਿੱਚੋਂ ਕੋਈ ਖਤਮ ਕਰ ਸਕੇ। ਵੇਖ ਲਾ ਮੈਂ 84 ਵਿੱਚੋਂ ਤੇ ਨਹੀਂ ਗਾ, ਥੱਲੇ ਵਾਲਾ ਧੜ ਮਨੁੱਖ ਦਾ, ਉੱਪਰਲਾ ਸ਼ੇਰ ਦਾ। ਇਹ ਵਚਨ ਪੂਰੇ ਕਰਕੇ ਉਹਨੂੰ ਮਾਰ ਦਿੱਤਾ। ਜੋ ਕਾਲ ਹੈ ਇਹਦਾ ਸਮਾਂ ਨਿਸ਼ਚਿਤ, ਦੇਸ਼ ਕਾਲ ਵਸਤੂ, ਜਦੋਂ ਵੀ ਕੋਈ ਸਮਾਂ ਆ ਜਾਣਾ ਕਿਸੇ ਦਾ। ਆਮ ਸੁਣਦੇ ਹਾਂ ਆਪਾਂ ਫਲਾਣਾ ਬੰਦਾ ਜੀ ਆਇਆ ਸੀ, ਉਹ ਇੱਥੇ ਆ ਕੇ ਪੂਰਾ ਹੋ ਗਿਆ। ਪਾਕਿਸਤਾਨ ਗਏ ਇੱਕ ਵਾਰੀ, ਮੋਹਨ ਸਿੰਘ ਨਾਂ ਦਾ ਇੱਕ ਸੀ ਮੁਲਾਜ਼ਮ ਸ਼੍ਰੋਮਣੀ ਕਮੇਟੀ ਦਾ, ਉਹ ਉੱਥੇ ਜਾ ਕੇ ਪੂਰਾ ਹੋ ਗਿਆ। ਬਾਬੇ ਸ਼ਹੀਦਾਂ ਦੇ ਅੰਮ੍ਰਿਤਸਰ ਸਾਹਿਬ, ਗੁਰਮ ਪਿਆਰੇ ਨੇ ਸੁੱਖਣਾ ਸੁੱਖੀ ਸੀ, ਨਿਸ਼ਾਨ ਸਾਹਿਬ ਚੜਾਉਣ ਦੀ ਜਾਂ ਚੋਲਾ ਚੜਾਉਣ ਦੀ, ਚੋਲਾ ਚੜ ਗਿਆ, ਨਿਸ਼ਾਨ ਸਾਹਿਬ ਟੁੱਟਿਆ, ਉਹਦੇ ਉੱਤੇ ਆਗ ਪੈ ਗਿਆ, ਉੱਥੇ ਖਤਮ ਹੋ ਗਿਆ। ਭਾਵ ਕਹਿਣ ਦਾ ਇਹ ਹੈ ਵੀ ਮੌਤ ਨਿਸ਼ਚਿਤ ਹੈ, ਜਿਸ ਤਰ੍ਹਾਂ ਆਉਣੀ ਹੈ, ਜਿਸ ਵਕਤ ਆਉਣੀ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਭਾਈ ਕਾਲ ਤੋਂ ਭੁੱਲਦਿਓ, ਆ ਕਾਲ ਤਾਂ ਨੇੜੇ ਆ ਗਿਆ, ਇਸ ਤੂੰ ਪਰਮੇਸ਼ਰ ਦਾ ਨਾਮ ਜਾ। ਜਦੋਂ ਸਮਾਂ ਆ ਗਿਆ ਉਹਨੇ ਉਸੇ ਵੇਲੇ ਹੀ ਚੱਪ ਲਿਆ, ਰਾਵਣ ਹੋਇਆ। ਵੇਖੋ ਜਿਹਨੇ ਕਾਲ ਨੂੰ ਪਾਵੇ ਨਾਲ ਬੰਨਿਆ ਸੀ, ਜਦੋਂ ਉਸ ਮੌਕਾ ਆ ਗਿਆ ਉਹਦੀ ਵੀ ਮੌਤ ਹੋ ਗਈ, ਉਹ ਵੀ ਸੰਸਾਰ ਤੇ ਨਹੀਂ ਰਿਹਾ, ਕਣਸ ਨਹੀਂ ਰਿਹਾ, ਸਕੇ ਭਾਣਜੇ ਦੇ ਹੱਥੋਂ ਮਰਿਆ, ਉਹਦੇ ਹੱਥੋਂ ਦੀ ਲਿਖੀ ਸੀ। ਜਿਸ ਤਰ੍ਹਾਂ ਜਿਹਦੇ ਹੱਥੋਂ ਕਿਸੇ ਦੀ ਮੌਤ ਹੋਣੀ ਹੈ, ਉਹ ਕਾਰਨ ਬਣ ਉਹਦੀ ਮੌਤ ਹੋ ਜਾਣੀ। ਪਰਮੇਸ਼ਰ ਨੇ ਲੈ ਜਾਣਾ, ਆਪ ਸਾਹਮਣੇ ਨਹੀਂ ਹੋਣਾ। ਫਲਾਣੇ ਨੇ ਫਲਾਣੀ ਨੂੰ ਮਾਰ ਦਿੱਤਾ, ਫਲਾਣਾ ਫਲਾਣੀ ਬਿਮਾਰੀ ਨਾਲ ਮਰ ਗਿਆ, ਫਲਾਣਾ ਐਕਸੀਡੈਂਟ ਨਾਲ ਮਰ ਗਿਆ, ਫਲਾਣਾ ਪਾਣੀ ਚ ਡੁੱਬ ਕੇ ਮਰ ਗਿਆ। ਇਹ ਕਾਰਨ ਬਣ ਜਾਂਦੇ ਆ। ਕਾਲ ਤੋਂ ਪੁੱਛੋ, ਕਾਲ ਤਾਂ ਨੇੜੇ ਆ ਭਾਈ, ਆ ਕੇ ਬੈਠਾ ਤੇਰੇ ਕੋਲ, ਕਹਾਂ ਜੈ ਹੈ ਭਾਜ ਰੇ, ਤੂੰ ਕਿੱਥੇ ਭੱਜ ਕੇ ਜਾਏਗਾ? ਕਿਉਂਕਿ ਜੋ ਉਪਜਿਓ ਸੋ ਬਿਰਸ ਹੈ, ਪਰੋ ਆਜ ਤੇ ਤਾਂ, ਜਿਹੜਾ ਪੈਦਾ ਹੋਇਆ ਉਹਨੇ ਖਤਮ ਹੋਣਾ ਹੀ ਹੋਣਾ। ਮਰਨ ਲਿਖਾਏ ਮੰਡਲ ਮਹਿ ਆਏ, ਮੱਥੇ ਦੇ ਉੱਪਰ ਲਿਖਵਾ ਕੇ ਆਉਂਦਾ, ਆਪਣੇ ਲੇਖ ਲਿਖਵਾ ਕੇ ਆਉਂਦਾ। ਪਹਿਲਾਂ ਲੇਖ ਲਿਖ ਜਾਂਦੇ ਨੇ, ਇੰਨੇ ਸਵਾਸ ਨੇ ਪੂਰੇ ਕਰਨੇ, ਇਸ ਟਾਈਮ ਦੀ ਮੌਤ ਹੋ ਜਾਣੀ ਹੈ। ਮਰਨ ਲਿਖਾਈ ਮਲਖਾ ਕੇ ਆਉਂਦਾ। ਪਰਮੇਸ਼ਰ ਜੋ ਹੈ ਉਹਨੇ ਆਪਣੇ ਹੁਕਮ ਵਿੱਚ ਸਭ ਕੁਛ ਰੱਖਿਆ ਹੋਇਆ। ਇਸ ਕਰਕੇ ਭਾਈ ਉਹ ਪਰਮੇਸ਼ਰ ਦਾ ਸਿਮਰਨ ਕਰ। ਕਾਲ ਤੇਰੇ ਸਿਰ ਤੇ ਖੜਾ, ਪਤਾ ਨੀ ਇਹਨੇ ਤੈਨੂੰ ਕਦੋਂ ਝਪਟ ਲੈਣਾ ਤੇ ਫਿਰ ਤੈਨੂੰ ਭੱਜ ਕੇ ਇਹਨੇ ਜਾਣ ਨੀ ਦੇਣਾ। ਇਹ ਕਫਲਾ ਤੂੰ ਨਾਂ ਦਾ ਹੋਇਆ, ਬੜਾ ਸਿਆਣਾ ਮੰਨਿਆ ਗਿਆ, ਉਹਨੂੰ ਜੋ ਪਤਾ ਲੱਗਾ ਮੈਂ ਮਰ ਚੱਲਿਆ। ਉਹਨੇ ਆਪਣੇ ਵਰਗੇ ਕਈ ਬੁੱਤ ਬਣਾ ਲਏ, ਬੁੱਤ ਬਣਾਉਣ ਤੋਂ ਬਾਅਦ ਉਹਨਾਂ ਇੱਕ ਬੁੱਤ ਦੇ ਵਿੱਚ ਛੁਪ ਕੇ ਬੈਠ ਗਿਆ। ਮੌਤ ਦਾ ਫਿਸਤਾ ਆਇਆ, ਉਹਨੂੰ ਲੱਭੇ ਨਾ, ਗਿਆ ਉੱਪਰ। ਜਦੋਂ ਕੋ ਉੱਥੇ ਗਿਆ, ਉਹਨੇ ਆਪਣੇ ਮਾਲਕ ਨੂੰ ਦੱਸਿਆ ਜਾ ਕੇ, ਉਹਦਾ ਤਾਂ ਪਤਾ ਹੀ ਨਹੀਂ ਲੱਗਦਾ। ਕਹਿੰਦੇ ਉਹ ਕੋਈ ਗੱਲ ਨੀ, ਤੂੰ ਜਾ ਕੇ ਨਾ ਜਿਹੜੀਆਂ ਮੂਰਤੀਆਂ ਬਣਾਈਆਂ ਨੇ ਉਹਨਾਂ ਦੇ ਕੋਲ ਖਲੋ ਕੇ ਇਹ ਕਵੀ ਆ ਮੂਰਤੀ ਬੜੀ ਸੁੰਦਰ ਬਣਾਈ ਹੈ, ਸਿਫਤ ਕਰੀ ਜਾ। ਤੇ ਥੋੜੇ ਤੋਂ ਚਿਰ ਤੋਂ ਬਾਅਦ ਫੇਰ ਤੂੰ ਕਹਿ ਦੀ ਇਹਦੇ ਵਿੱਚ ਇੰਨਾ ਕਨੁੱਖ ਰਹਿ ਗਿਆ, ਪਤਾ ਨੀ ਕਿਹੜਾ ਮੂਰਖ ਹੈਗਾ। ਜੇ ਕਿਤੇ ਮੇਰੇ ਸਾਹਮਣੇ ਆਵੇ ਤੇ ਮੈਂ ਉਹਨੂੰ ਪੁੱਛਾਂ ਵੀ ਤੇਰੇ ਦਿਮਾਗ ਨੇ ਕੰਮ ਨੀ ਕੀਤਾ, ਤੇਰੀਆਂ ਅੱਖਾਂ ਨੇ ਕੰਮ ਨੀ ਕੀਤਾ? ਜਦੋਂ ਇੰਨੀ ਗੱਲ ਉਹਨੇ ਕਹੀ, ਉਹ ਸਾਹਮਣੇ ਆ ਗਿਆ, ਉਹਨੇ ਉਸੇ ਵੇਲੇ ਝਪਟ ਲਿਆ। ਇਸ ਕਰਕੇ ਮੌਤ ਤੋਂ ਬਚ ਕੇ ਕੋਈ ਨਹੀਂ ਜਾ ਸਕਦਾ, ਜਿੱਥੇ ਜਾਣਾ ਉੱਥੇ ਮੌਤ ਨੇ ਪਹੁੰਚ ਜਾਣਾ। ਪਰ ਹਾਓ ਵਿਸਰਾਮ ਦੇ ਕੇ ਹਜ਼ੂਰ ਉਚਾਰਦੇ ਹਨ, ਅਸਰ ਜੋ ਮਾਨਿਓ ਦੇਹੇ, ਜੋ ਤੂੰ ਆਪਣਾ ਸਰੀਰ ਸਥਿਰ ਰਹਿਣ ਵਾਲਾ ਮੰਨਿਆ ਹੋਇਆ ਹੈ, ਸੋ ਸੌ ਤੇਰੋ ਹੋਏ ਹੈ ਖੇਹੇ, ਉਹ ਸਰੀਰ ਤੇਰਾ ਖੇਹ ਹੋ ਜਾਵੇ, ਸੁਆਹ ਹੋ ਜਾਵੇਗਾ। ਕਿਉਂ ਨਾ ਹਰ ਕੋ ਨਾਮ ਲੇਹ, ਭਾਈ ਤੂੰ ਹਰੀ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦਾ? ਮੂਰਖ ਨਿਲਾਜ ਰੇ, ਹੇ ਮੂਰਖਾ, ਹੇ ਲੱਜਾ ਤੋਂ ਰਹਿਤ ਮਨੁੱਖ, ਜਪ ਉਹਦਾ ਨਾਮ। ਰਾਮ ਭਗਤ ਹੀਏ ਆਨ, ਰਾਮ ਪਰਮੇਸ਼ਰ ਦੀ ਭਗਤੀ ਆਪਣੇ ਹਿਰਦੇ ਵਿੱਚ ਵਿਸਾ ਲੈ। ਛਾੜ ਦੇ ਤੈ ਮਨ ਕੋ ਮਾਨ, ਆਪਣੇ ਮਾਨ ਦਾ ਮਾਨ ਛੱਡ ਦੇ। ਨਾਨਕ ਜਾਨ ਇਹ ਬਖਾਨ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਅਸੀਂ ਤੈਨੂੰ ਕਹਿ ਰਹੇ ਹਾਂ, ਜਗ ਮਹਿ ਬਰਾਜ ਰੇ, ਮਨ ਦਾ ਮਾਨ ਛੱਡ ਕੇ ਪਰਮੇਸ਼ਰ ਦਾ ਸਿਵਰਨ ਕਰਕੇ, ਸਿਰਦੇ ਵਿੱਚ ਸਿਵਰਨ ਵਸਾ ਕੇ ਜਗ ਦੇ ਵਿੱਚ ਤੂੰ ਬਰਾਜ ਰਹੋ, ਜਿੰਨਾ ਸਮਾਂ ਤੇਰਾ ਰਹਿੰਦਾ ਤੂੰ ਸਿਮਰਨ ਕਰ, ਪਰਮੇਸ਼ਰ ਦਾ ਆਰਾਧਨ ਕਰ, ਤੇ ਤੇਰਾ ਪਾਰ ਉਤਾਰਾ ਹੋਵੇਗਾ, ਤੇਰੀ ਕਲਿਆਣ ਹੋਵੇਗੀ, ਤੂੰ ਪਰਮ ਪਦਵੀ ਨੂੰ ਪ੍ਰਾਪਤ ਹੋਵੇਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤ੍ਰਿਵੇਣੀ ਇਲਾਹਾਬਾਦ ਉਸ ਅਸਥਾਨ ਤੇ ਜਿੱਥੇ ਗੁਰੂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਉੱਥੇ ਚਾਰ ਸ਼ਬਦ ਜੋ ਨੇ ਸੰਪਰਦਾਈ ਮਹਾਂਪੁਰਖਾਂ ਦੀ ਉਠਾਣਕਾ ਮੁਤਾਬਕ ਉੱਥੇ ਉਚਾਰਨ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਰਾਗਾਂ ਤੱਕ ਜਿਹੜੀ ਬਾਣੀ ਸੀ ਉਹਦੀ ਸੰਪੂਰਨਤਾ ਹੋਈ ਹੈ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 15 ਰਾਗਾਂ ਦੇ ਅੰਦਰ ਜੋ 68 ਸ਼ਬਦ ਹਨ ਉਹ ਵੀ ਸੰਪੂਰਨ ਹੋਏ ਨੇ। ਤੇ ਅੱਗੋਂ ਹੁਣ ਸਹਿਜ ਕਿਰਤੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਦੇ 4 ਪਦੇ ਨੇ ਉਹਨਾਂ ਦੀ ਕੱਲ ਨੂੰ ਪ੍ਰਾਰੰਭਤਾ ਹੋਵੇਗੀ। ਇੰਨੀਆਂ ਵਿਚਾਰਾਂ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਗਲਤੀਆਂ ਦੀ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਸੋਂ ਗੁਰੂ ਦੀਆਂ ਸੰਗਤਾਂ ਤੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਮਾਫੀ ਮੰਗਦਾ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਕੇ ਹਜ਼ੂਰ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਜਾਸ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਾਉਣ ਦਾ ਭਾਗ ਬਖਸ਼ਿਸ਼ ਕੀਤਾ ਹੈ। ਬਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।